संतन की महिमा कवन बखानो, अगाध बोध किस मित नहीं जानो। महापुरख ब्रह्म ज्ञानी संत बाबा हरनाम सिंह जी, जिन्हों दी सच करनी सच तां की रहत, सच हिरदै सत मुख कहत सी, दे जीवन संबंधी तां कोई उन्हां गगन मंडलां दी उड़ारी मारन वाला अध्यात्म दर्शी अते इस सत मार्ग दा पांधी ही बयान कर सकदा है। मैं तां केवल अपने वलों शरदा दे पुल भेट करन लई ही इह चंद सतरां संगत नाल सांझियां कर रहा हां। पूर्ण ब्रह्म ज्ञान अते भगत संग प्रभ गोष्ठ करत दी अवस्था विच साख्यात परमेश्वर नाल मन दीआं गल्लां करन वाले सतगुरु श्री गुरु ग्रंथ साहिब जी उत्ते पूर्ण भरोसा करके आद सच जुगाद सच है भी सच नानक होसी भी सच जानन वाले जीओ निर्मल बाहरो निर्मल पूर्ण खालसाई रहत बहत दे धारणी धन श्री गुरु नानक देव साहिब जी तों धन श्री गुरु ग्रंथ साहिब जी तक साहिबां दे दित्ते उपदेशां अते गुरमत अनुसार अपना जीवन बतीत करदे होए आप जपै अवरह नाम जपावै दा प्रतख सरूप बचन दे बली संत सरूप महापुरख बाबा जी दे संपर्क विच जो भी गुरमुख एक वार आ गया ਉਹ ਫਿਰ ਨੇੜੇ ਤੋਂ ਨੇੜੇ ਹੀ ਹੁੰਦਾ ਚਲਾ ਗਿਆ। ਕੋਈ ਐਸੀ ਕਸ਼ਿਸ਼ ਅਤੇ ਮਿੱਠੀ ਖਿੱਚ ਉਹਨਾਂ ਦੇ ਜੀਵਨ ਵਿੱਚ ਸਮੋਈ ਹੋਈ ਸੀ। ਹਰ ਆਏ ਪ੍ਰਾਣੀ ਨਾਲ ਉਹ ਐਸਾ ਪ੍ਰੇਮ ਭਰਿਆ ਵਰਤਾਓ ਕਰਦੇ ਸਨ ਕਿ ਹਰ ਕੋਈ ਇਹੋ ਮਹਿਸੂਸ ਕਰਦਾ ਕਿ ਮਹਾਂਪੁਰਖ ਮੈਨੂੰ ਹੀ ਸਭ ਤੋਂ ਵੱਧ ਪਿਆਰ ਕਰਦੇ ਹਨ। ਆਪ ਜੀ ਦੇ ਪ੍ਰਭੂ ਪਿਆਰ ਵਿੱਚ ਭਿੱਜੇ ਹੋਏ ਸਦਾ ਪਿਆਰ ਲਟਾਉਂਦੇ ਰਹਿੰਦੇ ਸਨ। ਆਪ ਜੀ ਦਾ ਸਿੱਖਿਆ ਦੇਣ ਦਾ ਢੰਗ ਬੜਾ ਸਾਦਾ ਪਰ ਕਮਾਈ ਵਾਲਾ ਅਤ ਅਸਰਦਾਰ ਹੁੰਦਾ ਸੀ। ਹੁੰਦਾ ਵੀ ਕਿਉਂ ਨਾ, ਕਿਉਂਕਿ ਆਪਣੀ ਜ਼ਿੰਦਗੀ ਵਿੱਚ ਜੋ ਵੀ ਬਚਨ ਆਪ ਜੀ ਨੇ ਮੁੱਖ ਤੋਂ ਕਿਸੇ ਨੂੰ ਕਿਹਾ ਪਹਿਲੇ ਆਪਣੀ ਜ਼ਿੰਦਗੀ ਵਿੱਚ ਪਰਤਾ ਕੇ ਵੇਖਿਆ। ਜਿਵੇਂ ਇਸੇ ਗ੍ਰੰਥ ਵਿੱਚ ਆਪ ਇੱਕ ਘਟਨਾ ਸਰਵਣ ਕਰੋਗੇ ਕਿ ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਜਦ ਇਹ ਤੁਕ ਆਈ ਭੁੱਖੇ ਕਉ ਦੇਵਤ ਆਧਾਰ ਕਿ ਕੀ ਕੇਵਲ ਨਾਮ ਸਿਮਰਨ ਆਸਰੇ ਦੁਨਿਆਵੀ ਪਦਾਰਥ ਖਾਧੇ ਤੋਂ ਬਿਨਾਂ ਰਿਹਾ ਜਾ ਸਕਦਾ ਹੈ। ਬਸ ਇਸੇ ਗੱਲ ਦਾ ਨਿਰਣਾ ਕਰਨ ਲਈ 40 ਦਿਨ ਦਾ ਸਾਧਨ ਰੱਖ ਲਿਆ। 40 ਦਿਨ ਨਾ ਪ੍ਰਸ਼ਾਦਾ ਛਕਿਆ ਨਾ ਕੋਈ ਹੋਰ ਚੀਜ਼, ਇੱਥੋਂ ਤੱਕ ਕਿ ਜਲ ਪਾਨ ਵੀ ਨਹੀਂ ਕੀਤਾ। ਅੰਦਰ ਬੈਠ ਕੇ ਕੇਵਲ ਪ੍ਰਭੂ ਪਰਮੇਸ਼ਰ ਦੀ ਬੰਦਗੀ ਹੀ ਕੀਤੀ। ਇੱਥੇ ਮੈਂ ਇਹ ਦੱਸਣਾ ਜ਼ਰੂਰੀ ਸਮਝਾਂਗਾ ਕਿ ਜਦੋਂ ਬਾਬਾ ਜੀ ਇੱਥੇ ਵੁਲਵਰਹੈਂਪਟਨ ਇੰਗਲੈਂਡ ਦੇ ਆਸ ਪਾਸ ਆਏ ਸਨ ਤਾਂ ਮੈਂ ਇਸ ਘਟਨਾ ਨੂੰ ਹੋਰ ਸਪਸ਼ਟ ਕਰਨ ਲਈ ਇੱਕ ਦਿਨ ਬਾਬਾ ਜੀ ਪਾਸੋਂ ਪੁੱਛਿਆ ਕਿ ਬਾਬਾ ਜੀ, ਜਦ ਆਪ ਜੀ ਨੇ 40 ਦਿਨ ਦਾ ਸਾਧਨ ਭੁੱਖਿਆਂ ਰਹਿ ਕੇ ਕੀਤਾ ਉਦੋਂ ਤੁਸੀਂ ਕੁਝ ਵੀ ਨਹੀਂ ਛਕਿਆ? ਬਾਬਾ ਜੀ ਨੇ ਆਖਿਆ ਕਿ ਨਹੀਂ, ਬਿਲਕੁਲ ਹੀ ਕੁਝ ਨਹੀਂ ਛਕਿਆ। ਪਰ ਮੇਰੀ ਹੈਰਾਨੀ ਹੋਰ ਵੱਧ ਗਈ। ਮੈਂ ਕਿਹਾ, ਬਾਬਾ ਜੀ, ਪਾਣੀ ਤਾਂ ਸਰੀਰ ਲਈ ਅਤਿਅੰਤ ਜ਼ਰੂਰੀ ਹੈ, ਕਿ ਪਾਣੀ ਵੀ ਨਹੀਂ ਪੀਤਾ? ਮਹਾਂਪੁਰਖਾਂ ਦਾ ਜਵਾਬ ਸੀ ਕਿ ਕੁਝ ਵੀ ਨਹੀਂ ਪੀਤਾ। ਇਹ ਸੁਣ ਕੇ ਮੈਂ ਚੁੱਪ ਜਿਹਾ ਕਰ ਗਿਆ ਕਿ ਭਲਾ ਪਾਣੀ ਬਗੈਰ ਮਨੁੱਖ 40 ਦਿਨ ਕਿਵੇਂ ਕੱਢ ਸਕਦਾ ਹੈ? ਪਰ ਬਾਬਾ ਜੀ ਮੇਰੀ ਮਾਨਸਿਕ ਅਵਸਥਾ ਨੂੰ ਤਾੜ ਗਏ ਤੇ ਬਚਨ ਕੀਤਾ, ਹਰਵਿੰਦਰ ਸਿੰਘ, ਛਕਦੇ ਤਾਂ ਨਾ ਜੇਕਰ ਅੰਦਰੋਂ ਮਨ ਚੋਂ ਛਕਣ ਲਈ ਕਿਸੇ ਕਿਸਮ ਦੀ ਆਵਾਜ਼ ਆਉਂਦੀ ਜਾਂ ਲੋੜ ਮਹਿਸੂਸ ਹੁੰਦੀ। ਜਦ ਸਰੀਰ ਨੇ ਕਿਸੇ ਤਰ੍ਹਾਂ ਦੀ ਮੰਗ ਹੀ ਨਹੀਂ ਕੀਤੀ ਤਾਂ ਫਿਰ ਛਕਣਾ ਕਾਹਦੇ ਵਾਸਤੇ ਸੀ? ਇੱਥੋਂ ਤੱਕ ਕਿ ਸਰੀਰ ਨੂੰ ਆਹਾਰ ਨਾ ਦੇਣ ਨਾਲ ਕਿਸੇ ਕਿਸਮ ਦੀ ਕੋਈ ਸਰੀਰਕ ਕਮਜ਼ੋਰੀ ਵੀ ਨਹੀਂ ਮਹਿਸੂਸ ਹੋਈ। ਤੇ ਫਿਰ ਇਸ ਪੰਗਤੀ ਨੂੰ ਬਿਲਕੁਲ ਪ੍ਰਤੱਖ ਕਰ ਲਿਆ ਕਿ ਜਿੱਥੇ ਨਾਮ ਆਤਮਾ ਦੀ ਖੁਰਾਕ ਹੈ ਉੱਥੇ ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ ਜਿਤ ਖਾਇਆ ਹਮਕੋ ਤ੍ਰਿਪਤ ਬਈ ਅਨੁਸਾਰ ਸਰੀਰ ਨੂੰ ਆਧਾਰ ਦੇਣ ਦੀ ਵੀ ਇਹ ਨਾਮ ਸਮਰੱਥਾ ਰੱਖਦਾ ਹੈ। ਆਪ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਇਤਨਾ ਦ੍ਰਿੜ ਨਿਸ਼ਚਾ ਸੀ ਕਿ ਆਪ ਜੀ ਕਿਹਾ ਕਰਦੇ ਸਨ ਕਿ ਗੁਰਬਾਣੀ ਦਾ ਇੱਕ ਇੱਕ ਅੱਖਰ ਸੱਚ ਹੈ, ਅਸੀਂ ਜੋ ਕੁਝ ਵੀ ਪ੍ਰਾਪਤ ਕੀਤਾ ਹੈ ਉਹ ਗੁਰਬਾਣੀ ਤੋਂ ਹੀ ਪਾਇਆ ਹੈ, ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਹੀ ਪ੍ਰਾਪਤ ਕੀਤਾ ਹੈ। ਮੈਂ ਆਪਣੇ ਜੀਵਨ 'ਚ ਗੁਰਬਾਣੀ ਨੂੰ ਸੱਚੀ ਮੁੱਚੀ ਅਮਲੀ ਤੌਰ 'ਤੇ ਪ੍ਰਤੱਖ ਹਰ ਜਾਣ ਕੇ ਪੂਜਦਾ ਅਗਰ ਕੋਈ ਤੱਕਿਆ ਹੈ ਤਾਂ ਉਹ ਬਾਬਾ ਜੀ ਹੀ ਸਨ। ਆਪ ਜੀ ਨੇ ਤੜਕੇ ਉੱਠ, ਵੈਸੇ ਤਾਂ ਸਾਰੀ ਰਾਤ ਹੀ ਗੁਣਗਾਵਤ ਰਹਿਣ ਬਿਹਾਣੀ ਵਾਲੀ ਗੱਲ ਸੀ, ਸੋ ਤੜਕੇ ਉੱਠ ਪਹਿਲਾਂ ਸਿਮਰਨ ਇਸ਼ਨਾਨ, ਫਿਰ ਨਿਤਨੇਮ ਤੇ ਨਿਤਨੇਮ ਤੋਂ ਪਿੱਛੋਂ ਆਪ ਹੱਥੀਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਸਥਾਨ ਧੋਣਾ, ਝਾੜੂ ਦੇਣਾ ਤੇ ਨਾਲ ਜਿਸ ਵੀ ਹੋਰ ਕਿਸੇ ਸਿੰਘ ਨੇ ਸੇਵਾ ਕਰਨੀ ਹੋਵੇ ਉਸ ਨੂੰ ਵੀ ਨਾਲ ਲੈ ਲੈਣਾ, ਪਾਲਕੀ ਸਾਹਿਬ ਆਪ ਸਾਫ਼ ਕਰਕੇ ਰੁਮਾਲੇ ਸਜਾ ਕੇ ਸਤਿਗੁਰੂ ਜੀ ਦੇ ਪਾਵਨ ਸਰੂਪ ਨੂੰ ਸੀਸ ਤੇ ਲੈ ਕੇ ਆਪ ਪ੍ਰਕਾਸ਼ ਕਰਨਾ, ਰੁਮਾਲਿਆਂ ਨੂੰ ਕਦੇ ਵੀ ਵੱਟ ਨਹੀਂ ਪੈਣ ਦੇਣੇ। ਬਿਰਧ ਅਵਸਥਾ ਵਿੱਚ ਆਪ ਕੋਲ ਖੜੋ ਕੇ ਇਹ ਸਾਰੀ ਸੇਵਾ ਕਰਵਾਇਆ ਕਰਦੇ ਸਨ। ਹਰ ਕਾਰਜ ਕਰਨ ਤੋਂ ਪਹਿਲੇ ਅਰਦਾਸ ਕਰਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲੈਣਾ, ਅਗਰ ਆਗਿਆ ਨਾ ਮਿਲੇ ਤਾਂ ਕਿੱਡਾ ਵੀ ਜ਼ਰੂਰੀ ਕੰਮ ਕਿਉਂ ਨਾ ਹੋਵੇ ਰਹਿਣ ਦੇਣਾ। ਅਗਰ ਕਿਸੇ ਪ੍ਰੇਮੀ ਨੇ ਕਿਸੇ ਕਾਰਜ ਨੂੰ ਆਰੰਭ ਕਰਨ ਦੀ ਬੇਨਤੀ ਕਰਨੀ ਤਾਂ ਆਪ ਜੀ ਨੇ ਉਸ ਪ੍ਰੇਮੀ ਨੂੰ ਨਾਲ ਲੈ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਜਾ ਹਾਜ਼ਰ ਹੋਣਾ, ਸਾਹਿਬਾਂ ਦਾ ਹੁਕਮਨਾਮਾ ਲੈ ਕੇ ਜੋ ਆ ਗਿਆ ਸਤਿਗੁਰੂ ਜੀ ਦੀ ਆਉਣੀ ਉਸ ਨੂੰ ਦੱਸ ਦੇਣੀ, ਕਦੇ ਵੀ ਆਪਾਂ ਨਹੀਂ ਜਨਾਉਣਾ। ਹਰ ਕਾਰਜ ਕਰਨ ਲੱਗਿਆਂ ਜਾਂ ਕਿਤੇ ਜਾਣ ਤੋਂ ਪਹਿਲਾਂ ਹਮੇਸ਼ਾ ਸਤਿਗੁਰੂ ਜੀ ਅੱਗੇ ਅਰਦਾਸ ਕਰਕੇ ਫਿਰ ਆਰੰਭਤਾ ਕਰਨੀ। ਕਿਸੇ ਵੀ ਵਸਤੂ ਨੂੰ ਛਕਣ ਤੋਂ ਪਹਿਲਾਂ ਸਦਾ ਹੀ ਅਰਦਾਸ ਕਰਿਆ ਕਰਦੇ, ਇੱਥੋਂ ਤੱਕ ਕਿ ਜਲ ਛਕਣ ਲੱਗਿਆਂ ਵੀ ਪਹਿਲਾਂ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਸਲੋਕ ਪੜ੍ਹ ਕੇ ਬੇਨਤੀ ਕਰਨੀ ਕਿ ਗਰੀਬ ਨਵਾਜ ਜੀ, ਆਪ ਜੀ ਦੇ ਹਜ਼ੂਰ ਜਲ ਹਾਜ਼ਰ ਹੈ, ਆਪ ਜੀ ਭੋਗ ਲਾਓ, ਸੀਤ ਪ੍ਰਸ਼ਾਦ ਆਪਣੇ ਸੇਵਕਾਂ ਨੂੰ ਬਖਸ਼ੋ, ਫਿਰ ਜਲ ਛਕਿਆ ਕਰਦੇ। ਅਰਦਾਸਪਤੀ ਆਪ ਜੀ ਆਖਿਆ ਕਰਦੇ ਸਨ ਕਿ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਗੁਰਸਿੱਖ ਆਪਣੇ ਮਨ ਦੀ ਹਰ ਗੱਲ ਅਰਦਾਸ ਰਾਹੀਂ ਸਤਿਗੁਰੂ ਜੀ ਨਾਲ ਸਾਂਝੀ ਕਰੇ। ਅਗਰ ਕੋਈ ਮਹਾਂਬਲੀ ਕਾਮ ਕ੍ਰੋਧ ਲੋਭ ਮੋਹ ਜਾਂ ਅਹੰਕਾਰ ਆਦਿ ਕਿਸੇ ਮਨੁੱਖ ਤੇ ਹਾਵੀ ਹੋ ਜਾਣ ਦਾ ਯਤਨ ਕਰਨ ਤਾਂ ਗੁਰਸਿੱਖ ਉਸੇ ਵੇਲੇ ਸਤਿਗੁਰੂ ਜੀ ਅੱਗੇ ਅਰਦਾਸ ਵਿੱਚ ਜੁੜ ਜਾਏ, ਫਿਰ ਸਤਿਗੁਰੂ ਜੀ ਆਪ ਹੱਥ ਦੇ ਕੇ ਰੱਖ ਲੈਣਗੇ। ਭਰੋਸਾ ਰੱਖ ਕੇ ਜੋਦੜੀ ਕਰਨ ਵਾਲੇ ਗੁਰਸਿੱਖ ਦੀ ਸਤਿਗੁਰੂ ਜੀ ਸਮੇਂ ਸਮੇਂ ਗੁਰਬਾਣੀ ਦੀਆਂ ਤੁਕਾਂ ਰਾਹੀਂ ਮਨ ਨੂੰ ਪ੍ਰੇਰ ਕੇ ਆਪ ਅਗਵਾਈ ਕਰਦੇ ਸਨ। ਗੁਰਬਾਣੀ ਬਾਰੇ ਇੱਥੇ ਇੰਗਲੈਂਡ ਆਇਆ ਪਾਸਦਾਸ ਨੇ ਬੇਨਤੀ ਕੀਤੀ ਕਿ ਬਾਬਾ ਜੀ, ਗੁਰਬਾਣੀ ਦੇ ਜੇ ਅਰਥਾਂ ਦੀ ਸਮਝ ਨਹੀਂ ਪੈਂਦੀ ਫਿਰ ਪੜ੍ਹੀ ਬਾਣੀ ਦਾ ਲਾਭ ਕੀ ਹੈ? ਤਦ ਆਖਣ ਲੱਗੇ, ਗੁਰਬਾਣੀ ਗੁਰੂ ਹੈ, ਇਹ ਹਨੇਰੇ ਮਨ ਵਿੱਚ ਪ੍ਰਕਾਸ਼ ਕਰਨ ਦੀ ਸਮਰੱਥਾ ਰੱਖਦੀ ਹੈ। ਮੈਂ ਫਿਰ ਬੇਨਤੀ ਕੀਤੀ ਕਿ ਬਾਬਾ ਜੀ, ਜਦੋਂ ਜੋ ਅਸੀਂ ਮੂੰਹੋਂ ਆਖ ਰਹੇ ਹਾਂ ਉਸ ਦੇ ਭਾਵ ਦਾ ਹੀ ਪਤਾ ਨਹੀਂ, ਕਿ ਫਿਰ ਵੀ ਪੜ੍ਹਨ ਨਾਲ ਕੋਈ ਲਾਭ ਹੁੰਦਾ ਹੈ? ਤਦ ਆਪ ਜੀ ਦਾ ਬਚਨ ਸੀ ਕਿ ਬਾਣੀ ਪੜ੍ਹਦੇ ਸਮੇਂ ਜੇਕਰ ਅਰਥਾਂ ਦੀ ਸਮਝ ਨਹੀਂ ਵੀ ਪੈਂਦੀ ਤਦ ਵੀ ਅੱਖਰਾਂ ਵਿੱਚ ਧਿਆਨ ਰੱਖੋ, ਅਤੇ ਜਿਹੜੇ ਅੱਖਰ ਤੁਸੀਂ ਮੂੰਹੋਂ ਬੋਲਦੇ ਹੋ ਉਹ ਧਿਆਨ ਨਾਲ ਕੰਨਾਂ ਰਾਹੀਂ ਸੁਣੋ, ਪਰ ਪੜ੍ਹੋ ਸੁਣੋ ਅਤ ਪਿਆਰ ਨਾਲ। ਫਿਰ ਗੁਰਬਾਣੀ ਦਾ ਧਰਮ ਹੈ ਕਿ ਉਹ ਆਪਣਾ ਬੋਧ ਆਪ ਕਰਵਾ ਦਿੰਦੀ ਹੈ। ਪਿਆਰ ਅਤੇ ਸ਼ਰਧਾ ਸਹਿਤ ਕੰਨਾਂ ਨਾਲ ਸੁਣ ਕੇ ਗੁਰਬਾਣੀ ਪੜ੍ਹਨ ਵਾਲੇ ਨੂੰ ਕਿਸੇ ਵੀ ਪ੍ਰਕਾਰ ਦੀ ਕਮੀ ਨਹੀਂ ਰਹਿੰਦੀ। ਸੰਗਤ ਦਾ ਆਪ ਜੀ ਹੱਦੋਂ ਵੱਧ ਸਤਿਕਾਰ ਕਰਿਆ ਕਰਦੇ ਸਨ, ਕਿਉਂਕਿ ਆਪ ਜੀ ਕਿਹਾ ਕਰਦੇ ਸਨ ਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੋ ਸੰਗਤ ਦੀ ਸੇਵਾ ਆਪਣੇ ਹੱਥੀਂ ਕਰਨੀ ਆਪ ਜੀ ਦਾ ਨਿੱਤ ਕਰਮ ਸੀ। ਲੰਗਰ ਆਪ ਜੀ ਹਮੇਸ਼ਾ ਪੰਗਤ ਵਿੱਚ ਸੰਗਤ ਦੇ ਨਾਲ ਬੈਠ ਕੇ ਹੀ, ਸੰਗਤ ਦੇ ਨਾਲ ਦਾ ਹੀ ਛਕਦੇ, ਨਿਤਨੇਮ ਵੀ ਸਦਾ ਸੰਗਤ ਵਿੱਚ ਮਿਲ ਬੈਠ ਕੇ ਹੀ ਕਰਦੇ ਤਾਂ ਜੋ ਸਾਰੇ ਰਲ ਕੇ ਗੁਰਬਾਣੀ ਦਾ ਸੰਗਤੀ ਲਾਹਾ ਲੈ ਸਕਣ। ਆਪ ਜੀ ਦਾ ਕਥਨ ਸੀ ਕਿ ਸੰਗਤੀ ਨਿਤਨੇਮ ਦਾ ਇਹ ਲਾਭ ਹੁੰਦਾ ਹੈ ਕਿ ਜਿਉਂ ਚੰਦਨ ਸੰਗ ਬਸੈ ਨਿੰਮ ਬਿਰਖਾ ਗੁਣ ਚੰਦਨ ਕੇ ਬਸ ਖੇ। ਇੱਕ ਤਾਂ ਆਪੂ ਤੋਂ ਉੱਚੀ ਅਵਸਥਾ ਵਾਲਿਆਂ ਦੀ ਸੰਗਤ ਵਿੱਚ ਬੈਠ ਕੇ ਪਾਠ ਕਰਨ ਨਾਲ ਸੁਰਤ ਛੇਤੀ ਉੱਚੀ ਹੁੰਦੀ ਹੈ, ਦੂਸਰੇ ਗੁਰਬਾਣੀ ਉਚਾਰਨ ਵਿੱਚ ਜੇਕਰ ਕਿਸੇ ਕਿਸਮ ਦੀ ਕੋਈ ਗਲਤੀ ਹੋਵੇ ਤਾਂ ਉਸ ਦੀ ਵੀ ਸੁਧਾਈ ਹੋ ਜਾਂਦੀ ਹੈ। ਜੇਕਰ ਕੋਈ ਗੁਰੂ ਪਿਆਰਾ ਆਖਦਾ ਕਿ ਮੈਂ ਦੱਸਿਓ ਮਾਰਗ ਸੰਤੋ ਹੋ ਕਿਉਂ ਪ੍ਰਭੂ ਮਿਲਾਈਆ, ਤਦ ਉਸਨੂੰ ਆਪਣੇ ਨਿੱਜੀ ਸਿਮਰਨ ਕਰਦੇ ਸਮੇਂ ਕੋਲ ਬਿਠਾ ਕੇ ਮਨ ਜੋੜਨ ਦਾ ਤਰੀਕਾ ਦੱਸ ਦੱਸ ਆਪ ਨਾਲ ਹੋ ਕੇ ਬੰਦਗੀ ਕਰਵਾਉਣੀ। ਕਈ ਵਾਰ ਪਰਮਾਰਥ ਦੇ ਪਾਂਧੀਆਂ ਦੀ ਪੂਰਨ ਲਗਨ ਨਾ ਵੇਖ ਕੇ ਬਚਨ ਕਰਨਾ ਕਿ ਜਿੱਥੇ ਦੱਸਣ ਵਾਲਾ ਹੋਵੇ ਉੱਥੇ ਪੁੱਛਣ ਵਾਲਾ ਨਹੀਂ ਮਿਲਦਾ, ਤੇ ਜਿੱਥੇ ਪੁੱਛਣ ਵਾਲਾ ਹੋਵੇ ਉੱਥੇ ਦੱਸਣ ਵਾਲਾ ਨਹੀਂ ਮਿਲਦਾ, ਤੇ ਜੇ ਕਿਤੇ ਗੁਰੂ ਕਿਰਪਾ ਸਦਕਾ ਦੋਹਾਂ ਦਾ ਜੋੜ ਜੁੜ ਜਾਵੇ ਫਿਰ ਕਿਸੇ ਕਿਸਮ ਦੀ ਘਾਟ ਨਹੀਂ ਰਹਿੰਦੀ। ਸਿਮਰਨ ਭਜਨ ਦੇ ਸਮੇਂ ਨੂੰ ਛੱਡ, ਬਾਕੀ ਕਿਸੇ ਵੀ ਵਕਤ ਕੋਈ ਵੀ ਗੁਰਮੁਖ ਉਹਨਾਂ ਨੂੰ ਮਿਲ ਸਕਦਾ ਸੀ, ਕੋਈ ਵੀ ਰੋਕ ਨਹੀਂ ਸੀ। ਹਰ ਤਰ੍ਹਾਂ ਦੇ ਲੋੜਵੰਦ ਲਈ ਆਪ ਜੀ ਦਾ ਦਰ ਹਮੇਸ਼ਾ ਖੁੱਲ੍ਹਾ ਰਹਿੰਦਾ ਸੀ। ਅਜਿਹੇ ਜੀਵਨ ਵਾਲੇ ਸੰਸਾਰ ਵਿੱਚ ਹੈਨ ਵਿਰਲੇ ਨਾ ਹੀ ਘਣੇ, ਪਰ ਬੜੀ ਮੁਸ਼ਕਲ ਨਾਲ ਮਿਲਦੇ ਹਨ। ਤੂੰ ਨਿਰਵੈਰ ਸੰਤ ਤੇਰੇ ਨਿਰਮਲ ਦੇ ਮਹਾਂਵਾਕ ਅਨੁਸਾਰ ਜੇ ਐਡੇ ਫਰਾਕ, ਆਪ ਜੀ ਐਡੇ ਫਰਾਕ ਦਿਲ ਸਨ ਕਿ ਕਿੱਡੀ ਵੀ ਵੱਡੀ ਗਲਤੀ ਕਿਸੇ ਸੇਵਾਦਾਰ ਪਾਸੋਂ ਹੋ ਜਾਵੇ, ਜੇ ਉਸਨੇ ਇੱਕ ਵਾਰ ਹੱਥ ਜੋੜ ਕੇ ਆਖ ਦਿੱਤਾ ਕਿ ਬਾਬਾ ਜੀ ਮੈਥੋਂ ਗਲਤੀ ਹੋ ਗਈ ਹੈ, ਆਪ ਜੀ ਮੁਆਫ਼ ਕਰ ਦਿਓ, ਅੱਗੋਂ ਲਈ ਅਜਿਹਾ ਨਹੀਂ ਹੋਵੇਗਾ, ਫਿਰ ਕੀ ਮਜਾਲ ਜ਼ਿੰਦਗੀ ਭਰ ਉਸ ਦੀ ਗਲਤੀ ਨੂੰ ਕਦੇ ਵੀ ਚਿਤਾਰਿਆ ਹੋਵੇ ਜਾਂ ਮਨ ਵਿੱਚ ਰੱਖਿਆ ਹੋਵੇ, ਉਸੇ ਵੇਲੇ ਹੀ ਸਦਾ ਲਈ ਮੁਆਫ਼ ਕਰ ਦੇਣਾ। ਕੀਤੇ ਬਚਨ ਦੇ ਅਤੇ ਕਿਸੇ ਨੂੰ ਦਿੱਤੇ ਹੋਏ ਸਮੇਂ ਦੇ ਅਤਿਅੰਤ ਪਾਬੰਦ ਸਨ। ਮੈਨੂੰ ਯਾਦ ਹੈ ਕਿ ਇੱਕ ਵਾਰ ਰਸੂਲਪੁਰ ਪਾਠ ਦੇ ਭੋਗ ਤੇ ਜਾਣ ਲਈ ਇੱਕ ਪ੍ਰੇਮੀ ਨਾਲ ਆਪ ਜੀ ਨੇ ਬਚਨ ਕਰ ਦਿੱਤਾ ਕਿ ਅਸੀਂ ਭੋਗ ਸਮੇਂ ਪਹੁੰਚਾਂਗੇ, ਪਰ ਜਿਸ ਦਿਨ ਭੋਗ ਪੈਣਾ ਸੀ ਉਸ ਤੋਂ ਪਹਿਲਾਂ ਦਿਨ ਅਤੇ ਰਾਤ ਲਗਾਤਾਰ ਮੋਹਲੇਧਾਰ ਬਾਰਿਸ਼ ਪੈਂਦੀ ਰਹੀ, ਆਉਣ ਜਾਣ ਦੇ ਸਾਧਨ ਬੰਦ ਹੋ ਗਏ। ਆਪ ਜੀ ਆਖਣ ਲੱਗੇ ਕਿ ਅਸੀਂ ਭੋਗ ਤੇ ਪਹੁੰਚਣ ਦਾ ਬਚਨ ਕੀਤਾ ਹੋਇਆ ਹੈ, ਉੱਥੇ ਜ਼ਰੂਰ ਪੁੱਜਣਾ ਹੈ। ਸੋ ਤੜਕੇ ਨਿਤਨੇਮ ਤੋਂ ਵਿਹਲੇ ਹੋ ਕੇ ਤਿਆਰੀ ਕੀਤੀ ਤੇ ਪੈਦਲ ਤੁਰ ਕੇ ਹੀ ਰਸੂਲਪੁਰ ਪੁੱਜ ਗਏ। ਘਰ ਵਾਲੇ ਮੌਸਮ ਦੀ ਮਜਬੂਰੀ ਵੇਖ ਕੇ ਉਦਾਸ ਸਨ ਕਿ ਮਹਾਂਪੁਰਖਾਂ ਨੇ ਆ ਨਹੀਂ ਸਕਣਾ, ਉਹਨਾਂ ਨੂੰ ਆਪਣੀਆਂ ਅੱਖਾਂ ਤੇ ਯਕੀਨ ਹੀ ਨਾ ਆਵੇ ਜਦ ਬਾਬਾ ਜੀ ਨੇ ਜਾ ਫਤਿਹ ਬੁਲਾਈ। ਇੱਕ ਹੋਰ ਨਿਯਮ ਜੋ ਆਪ ਜੀ ਨੇ ਜੀਵਨ ਪ੍ਰਯੰਤ ਤੋੜ ਨਿਭਾਇਆ ਕਿ ਆਪ ਜੀ ਕਿਤੇ ਵੀ ਸਫ਼ਰ ਤੇ ਜਾਣ ਸਮੇਂ ਘੱਟੋ ਘੱਟ 5 ਪਾਠ ਬੇਨਤੀ ਚੌਪੀ ਦੇ ਕਰਕੇ ਅਰਦਾਸ ਕਰਦੇ ਸਨ ਅਤੇ ਹਰ ਰੋਜ਼ ਘੱਟ ਤੋਂ ਘੱਟ 27 ਪਾਠ ਬੇਨਤੀ ਚੌਪੀ ਦੇ ਕਰਕੇ ਗੁਰੂ ਪੰਥ ਅਤੇ ਗੁਰ ਅਸਥਾਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਿਆ ਕਰਦੇ ਸਨ। ਵੈਸੇ ਤਾਂ ਆਪ ਜੀ ਦਾ ਸਮੁੱਚਾ ਜੀਵਨ ਹੀ ਗੁਰੂ ਪੰਥ ਦੇ ਲੇਖੇ ਸੀ। ਸ਼ਾਸਤਰਾਂ ਅਤੇ ਕੇਸਾਂ ਦਾ ਅਦਬ ਆਪ ਜੀ ਬਹੁਤ ਜ਼ਿਆਦਾ ਕਰਿਆ ਕਰਦੇ ਸਨ। ਕੇਸਾਂ ਨੂੰ ਗੁਰੂ ਕੀ ਮੋਹਰ ਜਾਣ ਕੇ ਅੱਤ ਸਤਿਕਾਰ ਕਰਦੇ ਸਨ। ਇੱਥੋਂ ਤੱਕ ਕਿ ਕੰਘੇ ਨਾਲ ਸਰੀਰ ਤੋਂ ਅਲੱਗ ਹੋਏ ਰੋਮਾਂ ਦਾ ਵੀ ਆਪ ਜੀ ਸਾਂਭ ਕੇ ਸਸਕਾਰ ਕਰਦੇ ਸਨ। ਖੈਰ, ਮਹਾਂਪੁਰਖਾਂ ਦੇ ਜੀਵਨ ਸੰਬੰਧੀ ਗੁਰੂ ਕੀਆਂ ਸੰਗਤਾਂ, ਨਾਮ ਰਸ ਦੇ ਮੁਤਲਾਸ਼ੀ, ਸੱਚ ਦੇ ਢੁੰਡਾਊ ਸੰਗੀ, ਜਿਨ੍ਹਾਂ ਤਨੋ ਮਨੋ ਮਹਾਂਪੁਰਖਾਂ ਦੀ ਸੰਗਤ ਦਾ ਲਾਹਾ ਲਿਆ, ਮੈਥੋਂ ਜ਼ਿਆਦਾ ਜਾਣਦੇ ਹਨ। ਚੂੰਕਿ ਮੈਂ ਕੋਈ ਪ੍ਰਭ ਮਿਲਵੇ ਕੀ ਲਾਲਸਾ ਲੈ ਕੇ ਜਾਂ ਬਿਰਹੋਂ ਦੇ ਬਾਣਾਂ ਦਾ ਵਿੰਨਿਆ ਆਪਣੇ ਪ੍ਰੀਤਮ ਦੀ ਤਲਾਸ਼ ਕਰਨ ਲਈ ਮਹਾਂਪੁਰਖਾਂ ਦੀ ਸੰਗਤ ਵਿੱਚ ਨਹੀਂ ਸੀ ਆਇਆ। ਮੇਰਾ ਤਾਂ ਕੋਈ ਪੂਰਵਲਾ ਕਰਮ ਹੀ ਇੰਨਾ ਜ਼ੋਰ ਪਾ ਗਿਆ ਕਿ ਅਜਿਹੇ ਸਤਪੁਰਖਾਂ ਦੀ ਸੰਗਤ ਵਿੱਚ ਮਾਤਾ ਪਿਤਾ ਜੀ ਨੇ ਲਾ ਦਿੱਤਾ। ਮੈਂ ਭਾਵੇਂ ਅਰਿੰਡ ਬਿਰਤੀ ਨਾਲ ਹੀ ਸੰਗਤ ਕੀਤੀ, ਪਰ ਦੂਸਰੇ ਪਾਸੇ ਤਾਂ ਚੰਦਨ ਸੀ ਨਾ। ਚੰਦਨ ਰੂਪ ਮਹਾਂਪੁਰਖਾਂ ਨੇ ਕਦੇ ਆਪਣਾ ਸੁਭਾਅ ਨਾ ਤਿਆਗਿਆ ਤੇ ਗੁਣ ਅਵਗੁਣ ਵਿਚਾਰੇ ਬਿਨਾਂ ਆਪਣੀ ਮਹਿਕ ਵੰਡ ਦਿੱਤੀ। ਇਹ ਕੋਈ ਮਹਾਂਪੁਰਖਾਂ ਦਾ ਬਖਸ਼ਿੰਦ ਬਿਰਦ ਸੀ ਜੋ ਮੇਰੇ ਇੱਥੇ ਇੰਗਲੈਂਡ ਆਉਣ ਪਿੱਛੋਂ ਜਦ ਪਦਾਰਥਵਾਦੀ ਮੁਲਕ ਵਿੱਚ ਆ ਕੇ ਸੰਗਤ ਦੀ ਘਾਟ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਕੇ ਮਨ ਉਦਾਸ ਸੀ, ਤਦ ਬਾਬਾ ਜੀ ਦੋ ਵਾਰ ਚੱਲ ਕੇ ਇੱਥੇ ਮਿਲਣ ਆਏ ਅਤੇ ਆਪਣੀ ਗਲਵੱਕੜੀ ਵਿੱਚ ਘੁੱਟ ਕੇ ਜਿਵੇਂ ਪਿਆਰ ਭਰੇ ਬਚਨ ਕਹੇ ਕਿ ਅਸੀਂ ਸੋਚਿਆ ਕਿ ਕਾਕਾ ਜੀ ਬਹੁਤ ਉਦਾਸ ਹੈ, ਆਪ ਜਾ ਕੇ ਮਿਲਿਆਈਏ। ਆਪ ਜੀ ਚੰਦ ਮਹੀਨਿਆਂ ਦੇ ਬੱਚੇ ਤੋਂ ਲੈ ਕੇ ਬਿਰਧ ਅਵਸਥਾ ਤੱਕ ਦੇ ਨੂੰ ਜੀ ਆਖ ਕੇ ਹੀ ਬੁਲਾਇਆ ਕਰਦੇ ਸਨ। ਉਹ ਪਿਆਰ ਹੁਣ ਵੀ ਜਦ ਯਾਦ ਆਉਂਦਾ ਹੈ ਤਾਂ ਮਨ ਸਵਾਦ ਨਾਲ ਭਰ ਜਾਂਦਾ ਹੈ। ਜਦੋਂ ਆਪ ਜੀ ਆਖਰੀ ਵਾਰ ਇੰਗਲੈਂਡ ਆਏ ਤਦ ਮੈਂ ਕਈ ਸਾਰੇ ਬਚਨ ਜੋ ਅੱਗੇ ਜ਼ਿੰਦਗੀ ਭਰ ਖੁੱਲ੍ਹ ਕੇ ਬਾਬਾ ਜੀ ਨਾਲ ਨਾ ਕਰ ਸਕਿਆ ਇਕਾਂਤ ਵਿੱਚ ਬੈਠ ਕੇ ਕੀਤੇ। ਉਪਰੰਤ ਮਹਾਂਪੁਰਖਾਂ ਨੇ ਬੇਅੰਤ ਬਖਸ਼ਿਸ਼ਾਂ ਅਤੇ ਪਿਆਰ ਭਰੀਆਂ ਅਸੀਸਾਂ ਪ੍ਰਦਾਨ ਕੀਤੀਆਂ। ਇਹਨਾਂ ਬਚਨਾਂ ਅਤੇ ਅਸੀਸਾਂ ਦੇ ਭਰੋਸੇ ਕਿ ਮਹਾਂਪੁਰਖ ਹੁੰਦੇ ਹਨ ਸੂਰਬੀਰ ਕੇ ਬਚਨ ਕੇ ਬਲੀ, ਸੋ ਜ਼ਰੂਰ ਤੋੜ ਨਿਭਾਉਣਗੇ। ਸੰਸਾਰੀ ਉਤਰਾਵਾਂ ਚੜ੍ਹਾਵਾਂ ਨਾਲ ਮਨ ਦੇ ਡੋਲਣ ਸਮੇਂ ਵੀ ਇਹਨਾਂ ਬਚਨਾਂ ਦੇ ਭਰੋਸੇ ਦਾ ਚੱਪੂ ਹੀ ਮੇਰੀ ਜੀਵਨ ਨਈਆ ਨੂੰ ਭਵਰਾਂ ਵਿੱਚੋਂ ਅੱਜ ਤੱਕ ਕੱਢੀ ਜਾ ਰਿਹਾ ਹੈ। ਉਹਨਾਂ ਦੇ ਮਹਿਕ ਭਰੇ ਜੀਵਨ ਵਿੱਚੋਂ ਜਿਸਨੇ ਵੀ ਦੋ ਘੁੱਟ ਭਰ ਲਏ, ਉਹਨਾਂ ਦੇ ਪ੍ਰੇਮ ਪ੍ਰੀਤ ਸਦਾ ਲਈ ਗੁਰੂ ਚਰਨਾਂ ਨਾਲ ਲੱਗ ਗਈ। ਅੱਜ ਵੀ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਅੰਮ੍ਰਿਤਧਾਰੀ, ਰਹਿਤ ਬਹਿਤ ਵਿੱਚ ਪ੍ਰਪੱਕ, ਤਿਆਰ ਬਰ ਤਿਆਰ ਸਿੰਘ ਸਿੰਘਣੀਆਂ, ਜਿਨ੍ਹਾਂ ਨੂੰ ਮਹਾਂਪੁਰਖਾਂ ਨੇ ਆਪ ਹੱਥੀਂ ਅੰਮ੍ਰਿਤਪਾਨ ਕਰਵਾਇਆ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ, ਹਰ ਥਾਂ ਚੜ੍ਹਦੀ ਕਲਾ ਵਿੱਚ ਵੇਖੇ ਜਾ ਸਕਦੇ ਹਨ, ਜੋ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਆਪ ਤਰੈ ਕੁੱਲ ਸਗਲੇ ਤਾਰੇ ਗੁਰਮੁਖ ਜਨਮ ਸਵਾਰਣਿਆ। ਕੁਦਰਤ ਦੇ ਅਟਲ ਨਿਯਮਾਂ ਅਨੁਸਾਰ ਸਰੀਰਕ ਸਾਂਝ ਸਦੀਵੀ ਨਹੀਂ ਰਹਿੰਦੀ, ਸੋ ਗੁਰੂ ਭਾਣੇ ਅਨੁਸਾਰ ਇਹ ਸ੍ਰੇਸ਼ਟ ਆਤਮਾ ਵੀ 4 ਜਨਵਰੀ 1983 ਨੂੰ ਜਿਉਂ ਜਲ ਜਲਮੈ ਪੈਸ ਨਾ ਨਿਕਸੈ ਅਨੁਸਾਰ ਅਕਾਲ ਪੁਰਖ ਨਾਲ ਇੱਕਮਿਕ ਹੋ ਕੇ ਸਰੀਰਕ ਤੌਰ ਤੇ ਸਦਾ ਲਈ ਅਲੋਪ ਹੋ ਗਈ। ਦਾਮਨ ਕਿਸੀ ਕਾ ਹਾਥ ਸੇ ਜਾਤਾ ਰਹਾ, ਮਗਰ ਏਕ ਰਿਸ਼ਤਾ ਇਹ ਖਿਆਲ ਹੈ ਜੋ ਟੁੱਟਤਾ ਨਹੀਂ। ਸਰੀਰਾਂ ਦੀ ਸਾਂਝ ਤੇ ਆਸਰਾ ਸਦਾ ਬਣਿਆ ਨਹੀਂ ਰਹਿੰਦਾ, ਪਰ ਵਿਚਾਰਾਂ ਦੀ ਰਿਸ਼ਤੇਦਾਰੀ ਤਥਾ ਸਾਂਝ ਕਿਸੇ ਦੀਆਂ ਸਿੱਖਿਆਵਾਂ ਅਤੇ ਬੋਲਾਂ ਰਾਹੀਂ ਸਦੀਵੀ ਬਣੀ ਰਹਿੰਦੀ ਹੈ। ਮਹਾਂਪੁਰਖਾਂ ਪ੍ਰਤੀ ਤਾਂ ਇਹੋ ਹੀ ਕਹਿਣਾ ਬਣਦਾ ਹੈ, ਧਨ ਸੋ ਵੰਸ, ਧਨ ਸੋ ਪਿਤਾ, ਧਨ ਸੋ ਮਾਤਾ, ਜਿਨ ਜਨ ਜਣੇ, ਜਿਨ ਸਾਸ ਗਰਾਸ ਧਿਆਇਆ ਮੇਰਾ ਹਰ ਹਰ, ਸੇ ਸਾਚੀ ਦਰਗਹਿ ਹਰ ਜਨ ਬਣੇ। ਅਖੀਰ ਉਹਨਾਂ ਸਾਰੇ ਗੁਰੂ ਪਿਆਰਿਆਂ ਜਿਹੜੇ ਸਤਪੁਰਖਾਂ ਦੀ ਸੰਗਤ ਦਾ ਲਾਹਾ ਲੈਂਦੇ ਹੋਏ ਚੰਦਨ ਨਿਕਟ ਸਭ ਚੰਦਨ ਹੋਈਆ ਅਨੁਸਾਰ ਪਰਮੇਸ਼ਰ ਜੀ ਨਾਲ ਇੱਕਮਿਕ ਹਨ ਦੇ ਚਰਨਾਂ ਵਿੱਚ ਮੇਰੀ ਦੋਏ ਘਰ ਜੋੜ ਬੇਨਤੀ ਹੈ ਕਿ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ, ਅਸੀਸ ਦੇਹੋ ਕਿ ਦਾਸ ਦਾ ਵੀ ਸਿੱਖੀ ਸਿਦਕ ਭਰੋਸਾ ਕੇਸਾਂ ਸਵਾਸਾਂ ਸੰਗ ਗੁਰੂ ਚਰਨੀ ਪਿਆਂ ਓੜ ਨਿਭ ਜਾਏ। ਗੁਰੂ ਪਿਆਰਿਆਂ ਦੀਆਂ ਅਸੀਸਾਂ ਅਤੇ ਚਰਨ ਧੂੜੀ ਦਾ ਸਦਾ ਲਈ ਜਾਚਕ ਹਰਵਿੰਦਰ ਸਿੰਘ, ਵੁਲਵਰਹੈਂਪਟਨ, ਇੰਗਲੈਂਡ।